ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਭਗਤ ਰਵਿਦਾਸ ਜੀ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਇਆਲ ਨ ਤੁਮ ਸਰ ਆਪ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ ਹਮ ਸਰ ਦੀਨ ਸਰ ਆਪ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ ਹਾਂ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਛਰੇ ਥੇ ਮਾਤੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਬਿਛੜੇ ਥੇ ਮਾਤੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ। ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਪੇਵਾ ਸਤ ਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਈ ਸੈ ਭੰਗੁਰ ਦਸ਼ਮੇਸ਼ ਸਹਾਈ ਗੁਰ ਪ੍ਰਸਾਦ ਗੁਰੂ ਗ੍ਰੰਥ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ ਕਹਾਂ ਬੁੱਧ ਪ੍ਰਭ ਤੁਛ ਹਮਾਰੀ भरन सकै महिमा जो तिहारी, हम ना सकत कर सिफत तुम्हारी। आप लेहो तुम कथा सुधारी, दसा पातशाहियां दी आत्मक जागदी जोत, ज्ञान स्वरूप शब्दावतार, प्रगट गुरां की देह, प्रतख सतगुरु श्री गुरु ग्रंथ साहिब जी महाराज जी दी पावन पवित्र हजूरी विखे, पावन अस्थान गुरुद्वारा मंजी साहेब दीवान हाल विखे, तन तन रामदास गुर जिन सिरिया तिने सवारिया, सचखंड दरबार साहेब श्री अमृतसर हरिमंदर साहेब जी विखे, जुगो जुग अटल सतगुरु श्री गुरु ग्रंथ साहेब जी महाराज जी ने जो अज आपां श्री मुख वाक हुकम उपदेश बख्शिया है, हर दिन दी तरह जो सतगुरु जी दी मेहर दा सदका निरोल रूहानियत दा केंद्र समुची मानवता वास्ते श्री हरिमंदर साहिब ते समुची मनुखता नू उपदेश श्री गुरु ग्रंथ साहिब जी महाराज जी दा, सभ्य सांझी वाल सदायन तू किसे ना दिसै बाहरा जीओ, गुरबाणी दा उपदेश सुनन दा सारियां नू अधिकार है, गुरु ग्रंथ साहिब नू नमस्कार करन दा सारियां नू अधिकार है, ते सारियां नू ए वी अधिकार है कि गुरु ग्रंथ साहिब दा उपदेश सुन के मनन, ते जेड़े मन लैंदे हन उन्हां ते सतगुरु दी प्रसन्नता हुंदी है। जिन्हें सुन के मनिया हो तिन सद बलिहारे जाओ। सतगुरु जी ने जो अज दा उपदेश है वो तनासरी राग अंदर भगत रविदास जी दी रसना दे द्वारा बख्शिया है। श्री गुरु ग्रंथ साहिब महाराज जी नू दशमेश पिता श्री गुरु गोविंद सिंह साहिब जी महाराज जी ने गुरियाई गद्दी ते विराजमान कीता, हुक्म होया जो हुक्म आपां रोजाना ही अरदास तो बाद याद करदे हाँ दोहराउंदे हाँ भी सानू किते हुक्म भुल ना जावे, किते असी भटक ना जाइए, इस वास्ते हर थां ते जिथे भी अरदास होंदी है संगत विच ਉਹ ਦਸ਼ਮੇਸ਼ ਪਿਤਾ ਜੀ ਦੇ ਹੁਕਮ ਨੂੰ ਅਸੀਂ ਦੁਹਰਾਉਂਦੇ ਹਾਂ, ਮਿਲ ਕੇ ਬੋਲਦੇ ਹਾਂ, ਯਾਦ ਕਰਦੇ ਹਾਂ, ਕਿਤੇ ਸਾਨੂੰ ਇਹ ਭੁੱਲ ਨਾ ਜਾਵੇ, ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਅਸੀਂ ਇੱਧਰ ਉੱਧਰ ਭਟਕ ਕੇ ਹੋਰ ਥਾਵਾਂ 'ਤੇ ਜਾ ਕੇ ਫਿਰ ਇਹ ਮਨੁੱਖਾ ਜਨਮ ਬਾਜੀ ਹਾਰ ਕੇ ਨਾ ਚਲੇ ਜਾਈਏ, ਇਸ ਲਈ ਹਮੇਸ਼ਾ ਯਾਦ ਰਹੇ। ਸੋ ਸਤਿਗੁਰੂ ਜੀ ਨੇ ਦਸ਼ਮੇਸ਼ ਪਿਤਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਿਆਈ ਗੱਦੀ 'ਤੇ ਬਿਰਾਜਮਾਨ ਕੀਤਾ, ਅਤੇ ਜੋ ਹੁਕਮ ਹੋਇਆ ਖਾਸ ਕਰਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਜਿਹੜੇ ਵੀ ਗੁਰੂ ਦਾ ਹੁਕਮ ਮੰਨਦੇ ਹਨ ਸੁਣ ਕੇ ਮੰਨ ਲਿਆ ਜਿਹਨਾਂ ਨੇ, ਸਤਿਗੁਰੂ ਜੀ ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਤੇ ਸਤਿਗੁਰੂ ਜੀ ਐਸੇ ਹਨ, ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲੈ ਮਿਲਾਏ ਜੀਉ। ਸਾਰਿਆਂ ਨੂੰ ਮਿਲਾਉਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਅੱਜ ਦੁਨੀਆ ਦੇ ਲੋਕ ਕਈ ਤਰ੍ਹਾਂ ਦੀਆਂ ਏਕਤਾ ਦੀਆਂ ਭਰਾਤਰੀ ਭਾਵ ਦੀਆਂ ਗੱਲਾਂ ਤਾਂ ਕਰਦੇ ਹਨ, ਪਰ ਜੈਸੇ ਮਿਲਾਉਣੀ ਦਾ ਵੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੋਂ ਸਿੱਖਿਆ ਜਾ ਸਕਦਾ ਹੈ, ਹੋਰ ਕਿਤੇ ਨਹੀਂ ਹੈ। ਜਿਨ੍ਹਾਂ ਨੂੰ ਲੋਕ ਨੀਵੇਂ ਕਹਿੰਦੇ ਸਨ, ਸਤਿਗੁਰੂ ਜੀ ਨੇ ਉਹਨਾਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਦੇ ਕੇ ਆਪਣੇ ਬਰਾਬਰ ਬਿਠਾਇਆ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਗੱਦੀ ਸਤਿਗੁਰੂ ਜੀ ਨੇ ਬਖਸ਼ ਦਿੱਤੀ, ਫਿਰ ਇੱਕੋ ਅੰਕਾਰ ਤੋਂ 18, 10, 20 ਤੱਕ ਉਹ ਸਾਰੀ ਹੀ ਬਾਣੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਸਾਰੀ ਹੀ ਬਾਣੀ ਨਿਰੰਕਾਰ ਹੈ। ਭਾਵੇਂ ਸਤਿਗੁਰੂ ਜੀ ਹੁਣ ਭਗਤ ਰਵਿਦਾਸ ਦੀ ਰਚਨਾ ਦੇ ਦੁਆਰਾ ਉਪਦੇਸ਼ ਬਖਸ਼ ਰਹੇ ਹਨ, ਭਾਵੇਂ ਭਗਤ ਕਬੀਰ ਦੀ ਰਚਨਾ ਦੇ ਦੁਆਰਾ, ਭਾਵੇਂ ਭਗਤ ਫਰੀਦ ਦੀ ਰਚਨਾ ਦੇ ਦੁਆਰਾ, ਭਾਵੇਂ ਭੱਟਾਂ ਦੇ ਦੁਆਰਾ, ਗੁਰਬਾਣੀ ਇੱਕ ਰੂਪ ਹੈ। ਸੋ ਜਿਨ੍ਹਾਂ ਨੇ ਇੱਕ ਰੂਪ ਜਾਣਿਆ ਹੈ ਉਹਨਾਂ ਨੂੰ ਹੀ ਕੁਝ ਨਾ ਕੁਝ ਪ੍ਰਾਪਤੀ ਹੋਏਗੀ, ਤੇ ਜਿਨ੍ਹਾਂ ਨੇ ਭੇਦ ਸਮਝਿਆ, ਫਰਕ ਸਮਝਿਆ, ਉਹਨਾਂ ਦੇ ਪੱਲੇ ਕੁਝ ਨਹੀਂ ਪੈਣ ਵਾਲਾ। ਜਦੋਂ ਸ਼ੱਕ ਹੀ ਹੋ ਗਿਆ, ਫਰਕ ਵਾਲੀ ਗੱਲ ਆ ਗਈ, ਤੇ ਫਿਰ ਪ੍ਰਾਪਤੀ ਵਾਲੀ ਗੱਲ ਤਾਂ ਦੂਰ ਰਹਿ ਗਈ। ਰੋਹ ਵਿਚਾਰ ਜੋ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭਗਤ ਰਵਿਦਾਸ ਜੀ ਦੀ ਰਸਨਾ ਦੇ ਦੁਆਰਾ ਤਨਾਸਰੀ ਰਾਗ ਅੰਦਰ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਜੀ ਨੇ 31 ਰਾਗਾਂ ਦੇ ਵਿੱਚ ਗੁਰਬਾਣੀ ਉਚਾਰੀ ਹੈ, ਤੇ ਸਾਰੇ ਰਾਗ ਹੀ ਸਤਿਗੁਰੂ ਜੀ ਨੇ ਲਿਖੇ ਹਨ, ਸਾਰਿਆਂ ਦਾ ਸਿਰਲੇਖ ਰਾਗ ਹੀ ਹੈ। ਰੋਹ ਵਿਚਾਰ ਆਓ ਪਹਿਲਾਂ ਫਤਿਹ ਬੁਲਾਈਏ, ਫਿਰ ਗੁਰ ਸ਼ਬਦ ਦੀ ਵਿਚਾਰ ਸਰਵਨ ਕਰਨ ਵਾਸਤੇ ਸਾਵਧਾਨ ਇਕਾਗਰ ਚੀਤ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਭਗਤ ਰਵਿਦਾਸ ਜੀ ਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋ ਤਨਾਸਰੀ ਰਾਗ ਬਾਣੀ ਭਗਤ ਰਵਿਦਾਸ ਜੀ ਕੀ, ਪਹਿਲਾਂ ਵਸਤੂ ਨਿਰਦੇਸ਼ ਮੰਗਲ ਹੈ, ਵਸਤੂ ਇੱਥੇ ਬ੍ਰਹਮ ਹੈ, ਤੇ ਜਿਹਦੇ ਵਿੱਚ ਬ੍ਰਹਮ ਦੀ ਉਸਤਤ, ਮੰਗਲ ਦਾ ਅਰਥ ਹੀ ਉਸਤਤ ਹੈ, ਵਡਿਆਈ ਹੈ। ਸੋ ਵਾਹਿਗੁਰੂ ਦੀ ਉਸਤਤ ਹੋਵੇ, ਵਾਹਿਗੁਰੂ ਦੀ ਵਡਿਆਈ ਹੋਵੇ, ਵਾਹਿਗੁਰੂ ਦੇ ਗੁਣਾਂ ਦਾ ਵਰਣਨ ਹੋਵੇ, ਉਸ ਨੂੰ ਮੰਗਲ ਕਿਹਾ ਹੈ। ਹੁਣ ਸਤਿਗੁਰੂ ਜੀ ਇਹ ਮੰਗਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਦਰ ਕਰੀਬਨ 523 ਵਾਰ ਇਹ ਮੰਗਲ ਸਤਿਗੁਰੂ ਜੀ ਨੇ ਵਰਤਿਆ ਹੈ। ਇੱਕ ਅਦੁੱਤੀ, ਜਿਹਦੇ ਵਰਗਾ ਕੋਈ ਹੋਰ ਦੂਸਰਾ ਹੈ ਹੀ ਨਹੀਂ, ਅਦਵੈਤ, ਜਿਹਦੀ ਕਿਸੇ ਦੇ ਨਾਲ ਦ੍ਵੈਤ ਨਹੀਂ ਹੈ, ਈਰਖਾ ਨਹੀਂ ਹੈ, ਆਨੰਦ ਸਰੂਪ ਹੈ, ਜੋ ਇੱਕ ਅਦੁੱਤੀ ਅਦਵੈਤ ਆਨੰਦ ਸਰੂਪ, ਦੇਸ਼ ਕਾਲ ਵਸਤੂ ਤੋਂ ਰਹਿਤ ਹੈ, ਉਹ ਇੱਕ ਹੈ। ਕਿਉਂਕਿ ਸੰਸਾਰ ਅੰਦਰ ਬਹੁਤੇ ਮਤਾਂ ਦੇ ਲੋਕਾਂ ਨੇ ਕਈ ਤਰ੍ਹਾਂ ਦੇ ਝਮੇਲੇ ਪਾਏ ਹੋਏ ਸਨ, ਆਪਸ ਵਿੱਚ ਝਗੜੇ ਪਾਏ ਹੋਏ ਸਨ। ਓਅੰਕਾਰ ਦੇਵੀ ਸਤਿਗੁਰੂ ਜੀ ਨੇ ਏਕਾ ਅੱਗੇ ਲਾ ਕੇ, ਏਕਾ ਵੀ ਸਤਿਗੁਰੂ ਜੀ ਨੇ ਗਿਣਤੀ ਵਾਲਾ ਲਾਇਆ। ਜੇ ਅੱਖਰਾਂ ਵਿੱਚ ਇੱਕ ਲਿਖਦੇ ਫਿਰ ਇਹਦੀਆਂ ਵੀ ਵੰਡੀਆਂ ਪਾ ਲੈਂਦੇ, ਕਿਉਂਕਿ ਓਅੰਕਾਰ ਦੇ 63 ਪ੍ਰਕਾਰ ਦੇ ਭੇਦ ਪਏ ਹੋਏ ਸਨ। ਇਸ ਕਰਕੇ ਸਤਿਗੁਰੂ ਜੀ ਨੇ ਸਾਰੇ ਝਗੜੇ ਨਿਬੇੜਦਿਆਂ ਹੋਇਆਂ ਏਕਾ ਲਗਾ ਦਿੱਤਾ ਅਤੇ ਓਅੰ ਦੇ ਉੱਪਰ ਕਾਰ ਲਾ ਦਿੱਤੀ। ਕਾਰ ਨਾਮ ਹੁੰਦਾ ਹੈ ਲਕੀਰ ਦਾ। ਦੇ ਕੇ ਚੌਂਕਾ ਕੱਢੀ ਕਾਰ, ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ। ਕਾਰ ਦਾ ਅਰਥ ਲਕੀਰ ਹੈ। ਉੱਪਰਲੀ ਜੋ ਓਅੰਗ ਦੇ ਉੱਪਰਲੀ ਜੋ ਕਾਰ ਲਕੀਰ ਹੈ ਇਹ ਦਰਸਾਉਂਦੀ ਹੈ ਵੀ ਓਅੰਗ ਇਹ ਜਿਹੜੇ 3 ਮਾਇਆ ਦੀਆਂ ਸ਼ਕਤੀਆਂ ਹਨ, ਰਜੋ ਤਮੋ ਸਤੋ ਬ੍ਰਹਮਾ ਵਿਸ਼ਨ ਮਹੇਸ਼, ਇਹ ਉੱਪਰਲੀ ਜੋ ਕਾਰ ਜੋ ਪਾਰ ਬ੍ਰਹਮ ਪਰਮੇਸ਼ਰ ਦੀ ਵਾਚਕ ਹੈ ਉਹਦੇ ਹੁਕਮ ਦੇ ਵਿੱਚ ਉਹਦੇ ਅਧੀਨ ਹਨ। ਉਹ ਇੱਕ ਹੈ, ਅਦੁੱਤੀ ਹੈ, ਉਹਦੇ ਵਰਗਾ ਹੋਰ ਕੋਈ ਦੂਸਰਾ ਹੈ ਹੀ ਨਹੀਂ। ਤੇ ਸਤ ਦਾ ਅਰਥ ਹੈ ਜੋ ਸਦਾ ਹੈ। ਇੱਕ ਤਾਂ ਸੱਚ ਝੂਠ ਦੇ ਬਰਾਬਰ, ਜੇ ਝੂਠ ਹੈ ਤਾਂ ਸੱਚ ਦਾ ਪਤਾ ਲੱਗੇਗਾ, ਜੇ ਸੱਚ ਹੈ ਤੇ ਝੂਠ ਦਾ ਪਤਾ ਲੱਗੇਗਾ। ਪਰ ਇੱਥੇ ਜਿਹੜਾ ਸੱਤ ਹੈ ਤੱਤੇ ਨੂੰ ਸਿਆਰੀ, ਇਹ ਸੱਤ ਦਾ ਅਰਥ ਹੈ ਜੋ ਸਦਾ ਹੈ। ਜੇ ਉਹਨੇ ਸੰਸਾਰ ਦੀ ਰਚਨਾ ਰਚੀ ਹੋਈ ਹੈ, ਜੇ ਕਰੋੜਾਂ ਬ੍ਰਹਿਮੰਡ ਉਹਨੇ ਰਚੇ ਹੋਏ ਹਨ ਤਾਂ ਵੀ ਉਹ ਸਦਾ ਹੈ। ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸਵਾਹੀ। ਜੇ ਉਹ ਸਾਰਿਆਂ ਨੂੰ ਲੈ ਕਰ ਦੇਵੇ, ਖੇਲ ਉਜਾਰੇ ਤਬ ਏਕ ਅੰਕਾਰ, ਸਾਰਾ ਖੇਲ ਖਤਮ ਕਰ ਦੇਵੇ, ਜਦੋਂ ਇਕੱਲਾ ਹੀ ਰਹਿ ਜਾਵੇ ਉਦੋਂ ਵੀ ਉਹ ਸਦਾ ਹੈ, ਉਦੋਂ ਵੀ ਹੈ। ਤੇ ਸੰਸਾਰ ਦੀ ਰਚਨਾ ਰਚ ਕੇ ਸਾਰਿਆਂ ਵਿੱਚ ਬੈਠਾ ਫਿਰ ਵੇਖਿਆ ਵੱਖ ਹੈ, ਅਕੇਲਾ ਸਾਰਿਆਂ ਵਿੱਚ ਵਿਆਪਕ ਹੈ ਫਿਰ ਵੱਖਰਾ ਵੀ ਬੈਠ ਕੇ ਵੇਖ ਰਿਹਾ ਹੈ। ਐਸਾ ਪ੍ਰਭੂ ਸੱਤ ਜੋ ਸਦਾ ਹੈ ਇੱਕ ਰਸ, ਜੇ ਸੰਸਾਰ ਦੀ ਰਚਨਾ ਰਚੀ ਹੈ ਤਾਂ ਵੀ ਉਹ ਸਦਾ ਹੈ ਸੱਤ, ਜੇ ਉਹ ਖੇਲ ਉਜਾਰੇ ਤਾਂ ਏਕ ਅੰਕਾਰ ਆ, ਫਿਰ ਵੀ ਉਹ ਸਦਾ ਸੱਤ ਹੈ, ਸਦਾ ਹੈ। ਤੇ ਗੁਰ ਦਾ ਚੇਤਨ ਹੈ ਜੋ ਪ੍ਰਕਾਸ਼ ਰੂਪ, ਗੁਰ ਦਾ ਚੇਤਨ, ਚੇਤਨ ਦਾ ਅਰਥ ਹੈ ਜੋ ਪ੍ਰਕਾਸ਼ ਰੂਪ, ਜਿਹਦੀ ਜੋਤ ਸੱਤਾ ਸਾਰਿਆਂ ਦੇ ਵਿੱਚ ਆਈ ਹੋਈ ਹੈ, ਜਿਹਦੀ ਸੱਤਾ ਕਰਕੇ ਅਸੀਂ ਸਾਰੇ ਫਿਰਦੇ ਤੁਰਦੇ ਬੋਲਦੇ ਹਾਂ। ਜਦੋਂ ਉਹਦੀ ਜੋਤ ਸਾਡੇ ਅੰਦਰ ਨਹੀਂ ਰਹਿੰਦੀ, ਉਹਦੀ ਸੱਤਾ ਸਾਡੇ ਅੰਦਰ ਨਹੀਂ ਰਹਿੰਦੀ, ਜਦ ਆਪਣੀ ਜੋਤ ਖਿੰਚੇ ਤੂੰ ਸਵਾਮੀ, ਤਬ ਕੋਈ ਕਰਾ ਦਿਖਾ ਵਖਿਆਨਾ। ਕੋਈ ਵਖਿਆਨ ਨਹੀਂ ਕਰ ਸਕਦਾ, ਕੋਈ ਬੋਲ ਨਹੀਂ ਸਕਦਾ। ਸੋ ਗੁਰ ਕਹੀਏ ਚੇਤਨ ਹੈ, ਗੁਰ ਕਹੀਏ ਜੋ ਸਾਰਿਆਂ ਤੋਂ ਵੱਡਾ ਹੈ, ਗੁਰ ਕਹੀਏ ਜੋ ਗਿਆਨ ਦਾ ਅੰਧੇਰਾ ਮਿਟਾ ਕੇ ਰੂਹ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਤੇ ਪ੍ਰਸਾਦ ਨਾਮ ਆਨੰਦ ਸਰੂਪ ਦਾ ਹੈ। ਉਹ ਕੈਸਾ ਆਨੰਦ ਸਰੂਪ ਹੈ? ਉਹ ਪਰਮ ਆਨੰਦ ਹੈ। ਉਹ ਆਨੰਦ ਸਰੂਪ ਸਦਾ ਹੈ, ਸਦਾ ਹੀ ਉਹ ਚੇਤਨ ਵੀ ਹੈ, ਸਦਾ ਹੀ ਉਹ ਆਨੰਦ ਸਰੂਪ ਵੀ ਹੈ। ਉਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਪ੍ਰਸਾਦ ਨਾਮ ਕਿਰਪਾ ਦਾ ਵੀ ਹੈ। ਸਤਿਗੁਰੂ ਦੀ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਤੇ ਸਤਿਗੁਰੂ ਕੌਣ ਹਨ? ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਪਾਤਸ਼ਾਹੀਆਂ, ਤੇ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਹਨ। ਭਾਵੇਂ ਆਪਣੇ ਨਾਮ ਦੇ ਨਾਲ ਬਹੁਤ ਲੋਕੀ ਲਿਖ ਲੈਂਦੇ ਹਨ, ਪਰ ਇਸ ਤਰ੍ਹਾਂ ਲਿਖਣ ਦੇ ਨਾਲ ਕੁਝ ਪ੍ਰਾਪਤ ਨਹੀਂ ਹੁੰਦਾ, ਹੋਰ ਉਹ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਕਿਉਂਕਿ ਉਹ ਤਾਂ ਐਸੇ ਲੋਕ ਹਨ, ਉਹ ਲੋਚਨ ਉਹਨਾਂ ਗੁਣਾਂ ਨੂੰ, ਉਹ ਅਹੰਕਾਰ ਸੁਣਨ ਦੇ, ਉਹ ਚਾਹੁੰਦੇ ਤਾਂ ਵੈਸੇ ਗੁਣ ਹਨ ਪਰ ਉਹ ਅਹੰਕਾਰ ਵਿੱਚ ਸੜਦੇ ਹਨ। ਇਸ ਤਰ੍ਹਾਂ ਪ੍ਰਾਪਤੀ ਨਹੀਂ ਹੋ ਸਕਦੀ। ਸੋ ਜੋ ਸਤਿਗੁਰੂ ਹਨ, ਕਲਯੁਗ ਦੇ ਸਮੇਂ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਦੀ ਗੱਦੀ ਦਾ ਰਾਜ ਹੈ, ਤੇ ਜਿਹਦਾ ਰਾਜ ਹੋਵੇ ਹੁਕਮ ਉਸੇ ਦਾ ਚੱਲਦਾ ਹੈ। ਜਿਹੜੇ ਸਾਬਕਾ ਹਨ ਉਹ ਸਿਫਾਰਿਸ਼ ਕਰ ਸਕਦੇ ਹਨ, ਮਾਨ ਸਨਮਾਨ ਉਹਨਾਂ ਦਾ ਵੀ ਹੈ, ਉਹ ਸਿਫਾਰਿਸ਼ ਕਰ ਸਕਦੇ ਹਨ ਪਰ ਆਪ ਉਹ ਹੁਕਮ ਨਹੀਂ ਕਰ ਸਕਦੇ। ਇਸ ਲਈ ਕਲਯੁਗ ਦੇ ਸਮੇਂ ਅੰਦਰ ਜੋ ਜੋ ਵੀ ਗੁਰੂ ਨਾਨਕ ਦੇਵ ਮਹਾਰਾਜ ਦਸੇ ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਏਗਾ, ਉਹਨਾਂ ਦਾ ਉਧਾਰ ਹੋ ਜਾਏਗਾ, ਛੇਤੀ ਭਲਾ ਹੋ ਜਾਏਗਾ। ਦੂਜਿਆਂ ਦੀ ਵੀ ਜੇ ਭਗਤੀ ਪੂਰੀ ਹੋਵੇ ਤੇ ਭਲਾ ਤਾਂ ਉਹਨਾਂ ਦਾ ਵੀ ਹੋਵੇਗਾ, ਪਰ ਉਹਨਾਂ ਨੂੰ ਪ੍ਰਾਪਤੀ ਜਿਸ ਦੀ ਉਹਨਾਂ ਨੇ ਆਰਾਧਨਾ ਕੀਤੀ ਉੱਥੋਂ ਤੱਕ ਹੀ ਹੈ, ਉਸ ਤੋਂ ਅੱਗੇ ਨਹੀਂ ਪਹੁੰਚ ਸਕਦੇ। ਤਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਤੇ ਗੁਰਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ, ਤੇ ਗੁਰਬਾਣੀ ਆਪ ਨਿਰੰਕਾਰ ਹੈ ਤੇ ਗੁਰਬਾਣੀ ਫਿਰ ਆਪਦਾ ਰੂਪ ਹੀ ਬਣਾ ਲੈਂਦੀ ਹੈ, ਸ਼ਬਦ ਰੂਪ ਹੋਏ ਜਾਵੇਗੇ। ਸੋ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਦੇ ਦੁਆਰਾ। ਭਗਤ ਰਵਿਦਾਸ ਜੀ ਨੇ ਇਸ ਸ਼ਬਦ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਬੇਨਤੀ ਕੀਤੀ ਹੈ, ਅਰਦਾਸ ਕੀਤੀ ਹੈ, ਤੇ ਬੇਨਤੀ ਅਰਦਾਸ ਇਸ ਤਰ੍ਹਾਂ ਕੀਤੀ ਹੈ ਵੀ ਮੇਰਾ ਤੁਹਾਥੋਂ ਬਿਨਾਂ ਹੋਰ ਕੋਈ ਨਹੀਂ ਹੈ, ਤੇ ਗੁਰਬਾਣੀ ਦਾ ਫੁਰਮਾਨ ਹੈ ਦਾਸ ਅਨਿੰਨ ਮੇਰੋ ਨਿਜ ਰੂਪ। ਅਨਿੰਨ ਕਹਿੰਦੇ ਹਨ ਜਿਸ ਨੂੰ ਇੱਕ ਤੋਂ ਬਿਨਾਂ ਹੋਰ ਕਿਸੇ ਦੀ ਆਸ ਨਹੀਂ, ਕਿਸੇ ਦਾ ਭਰੋਸਾ ਨਹੀਂ, ਕਿਸੇ ਤੇ ਵਿਸ਼ਵਾਸ ਨਹੀਂ, ਇੱਕ ਦੀ ਜੋ ਸ਼ਰਨ ਵਿੱਚ ਹੈ, ਇੱਕ ਦਾ ਜੋ ਬਣ ਗਿਆ ਹੈ ਪਰਮ ਪਿਤਾ ਪਰਮਾਤਮਾ ਦਾ, ਉਸ ਨੂੰ ਅਨਿੰਨ ਕਿਹਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਹਨ ਜਿਹੜਾ ਐਸਾ ਅਨਿੰਨ ਦਾਸ ਹੈ ਉਹ ਮੇਰਾ ਹੀ ਰੂਪ ਹੈ, ਮੇਰੇ ਵਿੱਚ ਉਹਦੇ ਵਿੱਚ ਕੋਈ ਭੇਦ ਨਹੀਂ ਹੈ। ਤੇ ਜਿਹੜੇ ਭਟਕਦੇ ਫਿਰਦੇ ਹਨ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਢੋਲ ਢਮੱਕਾ ਸਰੋਵਰ ਦਾ, ਉਹ ਵਿਚਾਰੇ ਫਿਰ ਕਿਸੇ ਪਾਸੇ ਜੋਗੇ ਨਹੀਂ, ਨਾ ਇਤਕੇ ਨਾ ਉਤਕੇ ਵਿੱਚੇ ਖਾਹੇ ਗੁੱਤਕੇ ਵਾਲੀ ਗੱਲ ਉਹਨਾਂ ਦੀ ਹੁੰਦੀ ਹੈ। ਇੱਕ ਪ੍ਰਸ਼ਨ ਸਹਿਜ ਦਾਸ ਨੇ ਪਹਿਲਾਂ ਵੀ ਆਪ ਜੀ ਨੂੰ ਬੇਨਤੀ ਕੀਤੀ ਹੋਵੇ, ਮੌਜੂਦਾ ਸਮੇਂ ਅੰਦਰ ਇੱਕ ਪ੍ਰਸ਼ਨ ਆ ਰਿਹਾ ਹੈ ਜਿਹਦੇ ਵਾਸਤੇ ਕਈ ਤਰ੍ਹਾਂ ਦੀਆਂ ਵਿਚਾਰਾਂ ਆ ਰਹੀਆਂ ਹਨ। ਉਹ ਪ੍ਰਸ਼ਨ ਇਹ ਹੈ ਵੀ ਕਈ ਐਸੇ ਹਨ ਜੋ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ, ਗੁਰਬਾਣੀ ਵੀ ਪੜ੍ਹਦੇ ਹਨ, ਆਪਣੇ ਸਾਰੇ ਸੁੱਖ ਦੁੱਖ ਦੇ ਖੁਸ਼ੀ ਗਮੀ ਦੇ ਕਾਰਜ ਵੀ ਗੁਰੂ ਗ੍ਰੰਥ ਸਾਹਿਬ ਦੇ ਦੁਆਰਾ ਹੀ ਉਹ ਨਿਭਾਉਂਦੇ ਹਨ, ਪਰ ਉਹ ਕੇਸ ਰੱਖਣ ਤੋਂ ਵੀ ਆਪਣੀ ਅਸਮਰਥਾ ਦੱਸਦੇ ਹਨ ਕਿ ਅਸੀਂ ਕੇਸ ਨਹੀਂ ਰੱਖ ਸਕਦੇ। ਪਰ ਅਸਮਰਥਾ ਵਾਲੀ ਤਾਂ ਕੋਈ ਗੱਲ ਹੈ ਨਹੀਂ, ਪਰ ਉਹਨਾਂ ਨੂੰ ਲੱਗਦਾ ਹੈ, ਉਹ ਚਾਹੁੰਦੇ ਹਨ ਵੀ ਅਸੀਂ ਇਸੇ ਤਰ੍ਹਾਂ ਹੀ ਪ੍ਰਵਾਨ ਹੋ ਜਾਈਏ। ਇਸ ਤਰ੍ਹਾਂ ਪ੍ਰਵਾਨ ਹੋਣਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੀ ਅਸੀਂ ਹੁਣ ਸਿੱਖਿਆ ਮੰਨੀਏ ਤਾਂ ਸਤਿਗੁਰੂ ਜੀ ਫਰਮਾਉਂਦੇ ਸਾਬਤ ਸੂਰਤ ਦਸਤਾਰ ਸਿਰਾ। ਸਾਬਤ ਸੂਰਤ ਹੋਣੀ ਚਾਹੀਦੀ ਹੈ, ਸਿਰ ਤੇ ਦਸਤਾਰ ਹੋਣੀ ਚਾਹੀਦੀ ਹੈ। ਇਹ ਹੁਣ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ। ਹੁਣ ਇਸ ਹੁਕਮ ਨੂੰ ਕਿਹਦੀ ਤਾਕਤ ਹੈ ਕਿ ਮੋੜ ਸਕੇ ਜਾਂ ਬਦਲ ਸਕੇ? ਪਰ ਉਹਦਾ ਹੱਲ ਉਹ ਕਹਿੰਦੇ ਫਿਰ ਅਸੀਂ ਇਉਂ ਕਰੀਏ ਵੀ ਹੁਣ ਸਾਰਾ ਕੁਝ ਛੱਡ ਕੇ ਅਸੀਂ ਕਿਸੇ ਹੋਰ ਦੇ ਜਾ ਕੇ ਚੇਲੇ ਬਣ ਜਾਈਏ। ਇਹ ਪ੍ਰਸ਼ਨ ਆਇਆ ਸੀ ਦਾਸ ਦੇ ਕੋਲ ਕਈ ਵਾਰੀ, ਕਈ ਥਾਵਾਂ ਤੇ ਪ੍ਰਸ਼ਨ ਆਇਆ ਤੇ ਦਾਸ ਨੇ ਜੋ ਸਤਿਗੁਰੂ ਨੇ ਤੁੱਛ ਬੁੱਧੀ ਦਿੱਤੀ ਉਸ ਅਨੁਸਾਰ ਜੋ ਸਤਿਗੁਰੂ ਨੇ ਸੋਝੀ ਦਿੱਤੀ, ਸਮਝ ਦਿੱਤੀ, ਵਿਚਾਰ ਉਹਨਾਂ ਨਾਲ ਸਾਂਝੀ ਕੀਤੀ ਵੀ ਭਲਿਓ ਜੇ ਤਾਂ ਤੁਸੀਂ ਐਸੇ ਜਨਮ ਦੇ ਵਿੱਚ ਆਪਣਾ ਭਲਾ ਚਾਹੁੰਦੇ ਹੋ ਕਿ ਦੁਬਾਰਾ ਸਾਨੂੰ ਜਨਮ ਨਾ ਧਾਰਨਾ ਪਵੇ, ਐਸੇ ਜਨਮ ਵਿੱਚ ਸਾਡੇ ਜਨਮਾਂ ਜਨਮਾਂਤਰਾਂ ਦੇ ਕਰਮ ਵੀ ਕੱਟੇ ਜਾਣ, ਸਾਡੇ ਮਨ ਦੀ ਮੈਲ ਵੀ ਲੈ ਜਾਵੇ, ਅਸੀਂ ਮੁਕਤੀ ਵੀ ਹੋ ਜਾਈਏ, ਫਿਰ ਤਾਂ ਸਾਬਤ ਸੂਰਤ ਦਸਤਾਰ ਸਿਰਾ ਇਹ ਹੁਕਮ ਤੁਹਾਨੂੰ ਮੰਨਣਾ ਹੀ ਪਵੇਗਾ। ਹੁਣ ਜੇ ਤੁਸੀਂ ਇਹ ਨਹੀਂ ਮੰਨਦੇ ਤੇ ਫਿਰ ਜੇ ਹੋਰ ਕਿਸੇ ਪਾਸੇ ਚਲੇ ਗਏ ਉੱਧਰ ਤਾਂ ਫਿਰ ਦੁਬਾਰਾ ਮੁਕਤ ਹੋਣ ਦੀ ਆਸ ਹੀ ਨਹੀਂ ਹੈ ਵੀ ਤੁਹਾਡਾ ਦੁਬਾਰਾ ਭਲਾ ਹੋ ਜਾਏਗਾ। ਜਿਹੜੇ ਆਪ ਡੁੱਬੇ ਹੋਏ ਹਨ, ਆਪ ਡੁੱਬੇ ਤੁਮ ਕੈ ਤਾਰਨ ਹਾਰ, ਵੀ ਉਹਨਾਂ ਨੇ ਤੁਹਾਡਾ ਭਲਾ ਕਿੱਥੋਂ ਕਰਨਾ ਹੈ? ਫਿਰ ਵੀ ਤੁਸੀਂ ਜੁੜੇ ਰਹੋ ਗੁਰੂ ਗ੍ਰੰਥ ਸਾਹਿਬ ਦੇ ਨਾਲ, ਗੁਰਬਾਣੀ ਦੇ ਨਾਲ, ਆਪਣੇ ਬੱਚਿਆਂ ਨੂੰ ਸਿੱਖੀ ਦੇ ਵਿੱਚ ਲਿਆਓ, ਉਹਨਾਂ ਨੂੰ ਕੈਸਾ ਧਾਰੀ ਤਿਆਰ ਬਰ ਤਿਆਰ ਕਰੋ, ਇਹਦੇ ਨਾਲ ਵੀ ਗੁਰੂ ਦੀ ਖੁਸ਼ੀ ਹੋਏਗੀ। ਕਲਗੀਧਰ ਪਾਤਸ਼ਾਹ ਦਾ ਬਚਨ ਹੈ ਕਿ ਜਿਹੜਾ ਕੇਸਾ ਧਾਰੀ ਹੋ ਕੇ ਮੋਨਾ ਹੋ ਜਾਏ ਉਹਦੀ ਜੜ ਸੁੱਕੀ, ਤੇ ਜਿਹੜਾ ਮੋਨਾ ਕੇਸਾ ਧਾਰੀ ਹੋ ਜਾਏ ਉਹਦੀ ਜੜ ਹਰੀ। ਇਹ ਵੀ ਸਤਿਗੁਰੂ ਜੀ ਦਾ ਬਚਨ ਹੈ। ਤੇ ਜੇ ਤੁਸੀਂ ਇਹ ਵੀ ਨਹੀਂ ਕਰ ਸਕਦੇ ਫਿਰ ਜੇ ਗੁਰਬਾਣੀ ਨਾਲ, ਗੁਰੂ ਘਰ ਨਾਲ ਜੁੜੇ ਰਹੋਗੇ ਇਹ ਜਾਣਨਾ ਹੀ, ਤੇ ਅਗਲੇ ਜਨਮ ਵਿੱਚ ਤਾਂ ਤੁਹਾਨੂੰ ਫਿਰ ਸਿੱਖੀ ਮਿਲ ਹੀ ਜਾਏਗੀ। ਸਿੱਖਾਂ ਦੇ ਘਰ ਜਨਮ ਲੈ ਕੇ ਸਿੱਖੀ ਸਰੂਪ ਵਿੱਚ ਪ੍ਰਪੱਕ ਰਹਿ ਕੇ ਤੁਹਾਡਾ ਭਲਾ ਹੋ ਜਾਏਗਾ। ਪਰ ਜੇ ਇੱਥੋਂ ਤੁਸੀਂ ਭਟਕ ਕੇ ਹੋਰ ਕਿਤੇ ਚਲੇ ਗਏ ਵੀ ਹੋਰਨਾਂ ਦੇ ਜਾ ਕੇ ਹੁਣ ਚੇਲੇ ਬਣ ਜਾਈਏ, ਹੋਰਨਾਂ ਨੂੰ ਗੁਰੂ ਧਾਰ ਲਈਏ, ਫਿਰ ਤਾਂ ਤੁਹਾਡੇ ਭਲਾ ਹੋਣ ਦੀ, ਤੁਹਾਡੇ ਉਧਾਰ ਦੀ ਕੋਈ ਗਰੰਟੀ, ਕੋਈ ਆਸ ਹੈ ਹੀ ਨਹੀਂ ਵੀ ਕਿੱਧਰ ਦੀ ਕਿੱਧਰ ਤੁਸੀਂ ਕਿੱਥੇ ਚਲੇ ਜਾਓਗੇ। ਰੋਹ ਵਿਚਾਰ ਸੋ ਅਨਿੰਨ ਤੋਂ ਭਾਵ ਹੈ ਵੀ ਜਿਸ ਨੂੰ ਇੱਕ ਤੋਂ ਬਿਨਾਂ ਹੋਰ ਕਿਸੇ ਦਾ ਆਸਰਾ ਨਾ ਹੋਵੇ। ਸੋ ਇਹ ਸ਼ਬਦ ਦੇ ਵਿੱਚ ਭਗਤ ਰਵਿਦਾਸ ਜੀ ਦੀ ਰਸਨਾ ਦੇ ਦੁਆਰਾ ਸਤਿਗੁਰੂ ਜੀ ਨੇ ਇਹ ਉਪਦੇਸ਼ ਬਖਸ਼ਿਆ ਹੈ। ਬੇਨਤੀ ਹੈ, ਪਹਿਲਾਂ ਬੇਨਤੀਮਈ ਪੰਕਤੀਆਂ ਹਨ, ਆਪਾਂ ਸਰਵਣ ਕਰੀਏ।
ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤੀ ਯਾਰ ਕਿਆ ਕੀਜੈ।
ਹੇ ਅਕਾਲ ਪੁਰਖ ਵਾਹਿਗੁਰੂ, ਮੇਰੇ ਵਰਗਾ ਕੋਈ ਦੀਨ ਨਹੀਂ ਹੈ। ਦੀਨ ਉਸ ਨੂੰ ਕਹਿੰਦੇ ਹਨ ਜਿਸ ਨੂੰ ਕੁਝ ਪ੍ਰਾਪਤੀ ਦੀ ਇੱਛਾ ਹੋਵੇ ਤੇ ਡਰ ਵੀ ਹੋਵੇ। ਕੁਝ ਪ੍ਰਾਪਤੀ ਦੀ ਇੱਛਾ ਹੈ ਤੇ ਭੈ ਵੀ ਹੈ, ਉਹ ਦੀਨ ਹੈ। ਹੁਣ ਅਸੀਂ ਬਾਹਰਲੇ ਅਰਥਾਂ ਵਿੱਚ ਨਹੀਂ, ਅਸੀਂ ਇਹ ਸ਼ਬਦ ਦੇ ਭਾਵ ਦੇ ਅਰਥਾਂ ਵਿੱਚ ਦੀਨ ਦਾ ਅਰਥ ਇਹ ਕਰਨਾ ਹੈ ਕਿ ਹੇ ਵਾਹਿਗੁਰੂ ਅਸੀਂ ਦੀਨ ਹਾਂ, ਸਾਨੂੰ ਤੁਹਾਡੀ ਪ੍ਰਾਪਤੀ ਦੀ ਇੱਛਾ ਹੈ, ਅਸੀਂ ਤੁਹਾਡੀ ਪ੍ਰਾਪਤੀ ਚਾਹੁੰਦੇ ਹਾਂ। ਅਸੀਂ ਦੀਨ ਹਾਂ ਕਿਉਂਕਿ ਸਾਨੂੰ ਹਮੇਸ਼ਾ ਮੌਤ ਦਾ ਕਾਲ ਦਾ ਭੈ ਹੈ ਸਦਾ, ਤੇ ਤੁਸੀਂ ਦਿਆਲੂ ਹੋ, ਤੁਸੀਂ ਸਾਡੀ ਇੱਛਾ ਵੀ ਪੂਰੀ ਕਰ ਸਕਦੇ ਹੋ, ਤੁਹਾਡੀ ਪ੍ਰਾਪਤੀ ਦੀ ਇੱਛਾ ਵੀ ਪੂਰੀ ਹੋ ਸਕਦੀ ਹੈ ਤੇ ਮੌਤ ਦਾ ਡਰ ਵੀ ਖਤਮ ਹੋ ਸਕਦਾ ਹੈ। ਇਸ ਕਰਕੇ ਤੁਹਾਡੇ ਵਰਗਾ ਕੋਈ ਦਿਆਲੂ ਨਹੀਂ ਹੈ, ਦਿਆਲ ਨਾ ਤੁਮ ਸਰ। ਅਕਿਰਤ ਘੜਾਂ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ੰਦ, ਆਪ ਤਾਂ ਕਿਰਤ ਘੜਾਂ ਦੀ ਵੀ ਪਾਲਣਾ ਕਰਦੇ ਹੋ, ਕੀਤੇ ਉਪਕਾਰ ਨੂੰ ਭਰਾਉਣ ਵਾਲਿਆਂ ਦੀ ਵੀ ਪਾਲਣਾ ਕਰਦੇ ਹੋ। ਇਸ ਵਾਸਤੇ ਮੈਂ ਤਾਂ ਹੁਣ ਦੀਨ ਹਾਂ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈ ਹੈ। ਇਸ ਕਰਕੇ ਮਹਾਰਾਜ ਹੁਣ ਮੇਰਾ ਪ੍ਰਤਿਆਵਾ ਤੁਸੀਂ ਨਾ ਲਓ, ਹੁਣ ਮੇਰੀ ਪਰਖ ਨਾ ਕਰੋ। ਮਹਾਰਾਜ ਮੇਰੀ ਬੇਨਤੀ ਹੈ, ਮੇਰਾ ਭਲਾ ਕਰ ਦਿਓ, ਮੈਂ ਦੀਨ ਹਾਂ, ਤੁਸੀਂ ਮੇਰੇ 'ਤੇ ਦਇਆ ਕਰ ਦਿਓ। ਆਪ ਪ੍ਰਤਿਆਰ ਕਿਆ ਕੀਜੇ। ਮਹਾਰਾਜ ਹੁਣ ਹੋਰ ਪ੍ਰਤਿਆਵੇ ਮੇਰੇ ਲੈ ਕੇ ਆਪ ਕੀ ਕਰੋਗੇ, ਹੋਰ ਮੇਰੀ ਪਰਖ ਨਾ ਲਵੋ।
ਬਚਨੀ ਤੋਰ ਮੋਰ ਮਨ ਮੰਨੈ, ਜਨ ਕੋ ਪੂਰਨ ਦੀਜੈ।
ਮਹਾਰਾਜ ਹੁਣ ਇਹ ਬਖਸ਼ਿਸ਼ ਕਰੋ ਕਿ ਤੁਹਾਡੇ ਬਚਨ, ਤੁਹਾਡਾ ਉਪਦੇਸ਼, ਇਸ 'ਤੇ ਮੇਰਾ ਮਨ ਮੰਨ ਜਾਵੇ, ਮੈਂ ਇਸ ਨੂੰ ਪੂਰਨ ਤੌਰ 'ਤੇ ਮੰਨ ਲਵਾਂ। ਕਿਉਂਕਿ ਜਿੰਨਾ ਚਿਰ ਮਨ ਨਹੀਂ ਮੰਨਦਾ, ਜਿੰਨਾ ਚਿਰ ਪੂਰਨ ਤੌਰ 'ਤੇ ਅਸੀਂ ਮੰਨਦੇ ਨਹੀਂ, ਉਨਾ ਚਿਰ ਗੱਲ ਨਹੀਂ ਬਣਦੀ। ਤੁਹਾਡਾ ਬਚਨ ਸਤਨਾਮ, ਸੱਚਾ ਨਾਮ ਜੋ ਹੈ, ਇਹਦਾ ਸਿਮਰਨ ਕਰਨਾ, ਇਹ ਮੇਰਾ ਮਨ ਮੰਨ ਜਾਵੇ। ਜਨ ਕੋ ਪੂਰਨ ਦੀਜੈ, ਆਪਣੇ ਜਨ, ਆਪਣੇ ਸੇਵਕ ਦਾਸ 'ਤੇ ਕਿਰਪਾ ਕਰੋ, ਮੈਨੂੰ ਆਪਣੀ ਪ੍ਰਾਪਤੀ ਦੇ ਪੂਰਨ ਗਿਆਨ ਦੀ ਅਵਸਥਾ ਬਖਸ਼ੋ। ਹੁਣ ਇੱਥੇ ਪੂਰਨ ਦੀਜੈ ਪੂਰਨ ਗਿਆਨ ਦੀ ਗੱਲ ਹੈ, ਇਹਦਾ ਮਤਲਬ ਅਧੂਰਾ ਗਿਆਨ ਵੀ ਹੋਏਗਾ, ਅਧੂਰਾ ਗਿਆਨ ਵੀ ਹੈ। ਕਈ ਚੀਜ਼ਾਂ ਦਾ ਅਧੂਰਾ ਗਿਆਨ ਹੁੰਦਾ ਹੈ, ਕਈ ਵਿਦਿਆਵਾਂ ਦਾ ਅਧੂਰਾ ਗਿਆਨ ਵੀ ਹੁੰਦਾ ਹੈ, ਪਰ ਉਹ ਗਿਆਨ ਪੂਰਾ ਹੋ ਨਹੀਂ ਸਕਦਾ, ਅੱਗੇ ਦੀ ਅੱਗੇ ਵੱਧਦਾ ਜਾਂਦਾ ਹੈ। ਅੱਜ ਸਾਇੰਸ ਕਹਿੰਦੀ ਵੀ ਸਾਇੰਸ ਦਾ ਗਿਆਨ ਪੂਰਾ ਹੈ, ਇਹ ਸਹੀ ਹੈ, ਇਹ ਕਸਵੱਟੀ 'ਤੇ ਉਤਰਦਾ ਹੈ, ਪਰ ਕੱਲ੍ਹ ਨੂੰ ਇਹਦਾ ਗਿਆਨ ਬਦਲ ਵੀ ਜਾਂਦਾ ਹੈ। ਕਦੇ ਕਹਿੰਦੇ ਸੀ ਵੀ ਧਰਤੀ ਸੂਰਜ ਦੇ ਉਦਾਰੇ ਪਰਿਕਰਮਾ ਕਰਦੀ, ਹੁਣ ਕਹਿੰਦੇ ਜੀ ਵਾਕਿਆ ਹੀ ਸੂਰਜ ਧਰਤੀ ਦੀਆਂ ਪਰਿਕਰਮਾ ਕਰਦਾ। ਪਹਿਲੇ ਕਹਿੰਦੇ ਵੀ ਕੋਈ ਸੂਰਜ ਹੈ, ਅਤੇ ਹੁਣ ਅੱਜ ਮੈਡੀਕਲ ਸਾਇੰਸ ਵੀ ਕਹਿ ਰਹੀ ਵੀ ਪਤਾ ਨਹੀਂ ਕਰੋੜਾਂ ਅਰਬਾਂ ਹੀ ਸੂਰਜ ਹਨ। ਇਸ ਕਰਕੇ ਸਾਰੇ ਹੀ ਗਿਆਨ ਅਧੂਰੇ ਹਨ, ਕੋਈ ਵੀ ਪੂਰਾ ਗਿਆਨ ਨਾ ਸਾਇੰਸ ਦਾ ਪੂਰਾ ਗਿਆਨ ਹੈ। ਅਤੇ ਗੁਰਬਾਣੀ ਨੇ ਤਾਂ ਪਹਿਲਾਂ ਹੀ ਇਹ ਕਹਿ ਦਿੱਤਾ, ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼, ਗੁਰਬਾਣੀ ਦਾ ਪੂਰਨ ਗਿਆਨ ਹੈ। ਸੋ ਰੂਹਾਨੀਅਤ ਵਿੱਚ ਵੀ ਕਈ ਵਿੱਦਿਆ ਪੜ੍ਹ ਕੇ, ਵੇਦ ਸ਼ਾਸਤਰ ਪੜ੍ਹ ਕੇ ਉਸ ਗਿਆਨ ਨੂੰ ਬ੍ਰਹਮ ਗਿਆਨ ਮੰਨ ਕੇ ਬੈਠ ਜਾਂਦੇ ਹਨ, ਅਤੇ ਉਹ ਫਿਰ ਕਮਾਈ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ, ਕਿਉਂਕਿ ਬੁੱਧੀ ਤੱਕ ਸੀਮਤ ਉਹਨਾਂ ਦਾ ਗਿਆਨ ਹੈ। ਅਤੇ ਜਿੱਥੇ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਹੈ, ਉੱਥੇ ਬੁੱਧੀ ਦੀ ਪਹੁੰਚ ਨਹੀਂ ਹੈ, ਉੱਥੇ ਮਨ ਦੀ ਪਹੁੰਚ ਨਹੀਂ ਹੈ। ਸੋ ਵੇਦਾਂਤੀਆਂ ਨੇ, ਵੇਦਾਂ ਸ਼ਾਸਤਰਾਂ ਵਾਲਿਆਂ ਨੇ ਜਿਹੜਾ ਇੱਕ ਮੰਨ ਲਿਆ ਵੀ ਪਰੋਖ ਗਿਆਨ ਕਹਿੰਦੇ, ਜਾਂ ਪਰੋਖ ਗਿਆਨ ਹੁੰਦਾ ਹੈ ਸਰੂਪ ਦਾ ਸਾਖਿਆਤਕਾਰ ਹੋ ਜਾਣਾ, ਹਿਰਦੇ ਵਿੱਚੋਂ ਪ੍ਰਗਟ ਹੋ ਜਾਣਾ, ਅਤੇ ਪਰੋਖ ਨਾਮ ਹੁੰਦਾ ਓਹਲੇ, ਮੈਂ ਨਿਸ਼ਚਾ ਕਰ ਲਿਆ, ਪਤਾ ਲੱਗ ਗਿਆ ਵੀ ਬ੍ਰਹਮ ਹੈ। ਬੁੱਧੀ ਦੇ ਨਾਲ ਜਜਮੈਂਟ ਕਰੀ ਗਏ ਵੀ ਆਹ ਵੀ ਆਤਮਾ ਨਹੀਂ, ਆਹ ਵੀ ਆਤਮਾ ਨਹੀਂ, ਆਹ ਵੀ ਆਤਮਾ ਨਹੀਂ, ਇਹ ਆਤਮਾ ਹੈ, ਬੁੱਧੀ ਦੇ ਦੁਆਰਾ ਜਾਣਿਆ ਹੋਇਆ ਗਿਆਨ ਹੈ, ਉਹ ਪਰੋਖ ਗਿਆਨ ਹੈ, ਉੱਥੋਂ ਤੱਕ ਪਹੁੰਚ ਜਾਂਦੇ ਹਨ। ਪਰ ਉਹਦੀ ਜਾਣਕਾਰੀ ਦੇ ਨਾਲ ਨਾ ਕੋਈ ਰਸ ਹੈ, ਨਾ ਕੋਈ ਆਨੰਦ ਹੈ। ਜੇ ਬੰਦਗੀ ਕਮਾਈ ਨਾ ਹੋਵੇ ਤਾਂ ਵਧੇਰੇ ਹੋਮੇ ਦੀ ਮੈਲ ਲੱਗਣ ਦਾ ਡਰ ਰਹਿੰਦਾ ਹੈ। ਸੋ ਪੂਰਨ ਗਿਆਨ ਹੈ ਹਿਰਦੇ ਅੰਦਰ ਵਾਹਿਗੁਰੂ ਦਾ ਸਾਖਿਆਤਕਾਰ ਹੋ ਜਾਣਾ, ਪ੍ਰਗਟ ਹੋ ਜਾਣਾ। ਸੋ ਹੇ ਪਰਮ ਪਿਤਾ ਪਰਮਾਤਮਾ, ਮੇਰੇ 'ਤੇ ਕਿਰਪਾ ਕਰੋ, ਤੁਹਾਡੇ ਸਤਨਾਮ ਵਾਹਿਗੁਰੂ ਮੰਤਰ 'ਤੇ ਮੇਰਾ ਮਨ ਮੰਨ ਜਾਵੇ, ਮੈਨੂੰ ਆਪਣੇ ਸਰੂਪ ਦੇ ਸਾਖਿਆਤਕਾਰ ਦਾ ਪੂਰਨ ਜੋ ਗਿਆਨ ਹੈ ਆਤਮ ਗਿਆਨ ਉਹ ਬਖਸ਼ਿਸ਼ ਕਰ ਦਿਓ ਦੇ ਦਿਓ।
ਹਾਂ ਬਲ ਬਲ ਜਾਓ ਰਮਈਆ ਕਾਰਨੇ,
ਹੇ ਰਮੇ ਹੋਏ ਪਰਮਾਤਮਾ ਮੈਂ ਤੁਹਾਡੇ ਕਾਰਨੇ ਤੁਹਾਡੇ ਕੌਤਕ ਤੁਹਾਡੇ ਕਰਤੱਵਾਂ ਤੋਂ ਸਦਾ ਹੀ ਬਲਿਹਾਰ ਜਾਂਦਾ ਹਾਂ, ਮਨ ਬਾਣੀ ਕਰਕੇ ਸਦਾ ਬਲਿਹਾਰ ਜਾਂਦਾ ਹਾਂ।
ਕਾਰਨ ਕਵਨ ਅਬੋਲ,
ਸੋ ਹੇ ਪਰਮਾਤਮਾ ਕੀ ਕਾਰਨ ਹੈ ਕਿ ਆਪ ਮੇਰੇ ਨਾਲ ਬੋਲਦੇ ਨਹੀਂ, ਮੇਰੇ ਨਾਲ ਗੱਲ ਨਹੀਂ ਕਰਦੇ? ਇੱਕ ਤਾਂ ਭਗਤਾਂ ਨੂੰ ਬੰਦਗੀ ਕਰਦਿਆਂ ਹੋਇਆਂ ਪਿਆਰ ਦੇ ਵਿੱਚ ਪਰਮਾਤਮਾ ਦਾ ਸਰੂਪ ਪ੍ਰਗਟ ਹੋ ਜਾਣਾ, ਜਿਹੋ ਜਿਹਾ ਸਰੂਪ ਉਹ ਚਾਹੁੰਦੇ ਹਨ, ਜਿਹੋ ਜਿਹਾ ਉਹਨਾਂ ਨੇ ਚਿਤਵਿਆ ਹੁੰਦਾ ਹੈ ਉਸੇ ਤਰ੍ਹਾਂ ਦਾ ਸਰੂਪ ਪ੍ਰਗਟ ਹੋ ਜਾਣਾ, ਜਿਸ ਤਰ੍ਹਾਂ ਭਗਤ ਧੰਨੇ ਨੂੰ ਪ੍ਰਗਟ ਹੋਇਆ ਸੀ ਸਰੂਪ, ਜੋ ਉਹਨੇ ਚਿਤਵਿਆ ਸੀ ਧਿਆਨ ਦੇ ਵਿੱਚ ਉਹ ਸਰੂਪ ਪ੍ਰਗਟ ਹੋ ਗਿਆ, ਦਰਸ਼ਨ ਵੀ ਹੋਏ ਬਖਸ਼ਾਂ ਵੀ ਮਿਲੀਆਂ। ਹੁਣ ਇੱਥੇ ਵੀ ਇੱਕ ਪ੍ਰਸ਼ਨ ਆਉਂਦਾ ਹੈ, ਆਮ ਲੋਕਾਂ ਤੋਂ ਇਹ ਸੁਣੀਦਾ ਹੈ ਕਿ ਭਗਤ ਧੰਨੇ ਨੂੰ ਤਾਂ ਬੜੀ ਛੇਤੀ ਰੱਬ ਮਿਲ ਗਿਆ, ਤੁਸੀਂ ਕਹਿੰਦੇ ਰੱਬ ਦਾ ਪਾਉਣਾ ਹੀ ਬੜਾ ਔਖਾ ਹੈ। ਐਸਾ ਹੀ ਪ੍ਰਸ਼ਨ ਭਗਤ ਕਬੀਰ ਜੀ ਦੇ ਕੋਲ ਵੀ ਆਇਆ ਤਾਂ ਭਗਤ ਕਬੀਰ ਜੀ ਨੇ ਉੱਤਰ ਦਿੱਤਾ, ਕਹੋ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮਿਲੇ ਰਗੁਰਾਇਆ। ਹੇ ਭੋਲੇ ਲੋਕੋ, ਭਗਤ ਧੰਨੇ ਨੇ ਪਰਮਾਤਮਾ ਦੀ ਪ੍ਰਾਪਤੀ ਭਗਤੀ ਕਰਕੇ ਕੀਤੀ ਹੈ ਤੇ ਪ੍ਰੇਮਾ ਭਗਤੀ ਪ੍ਰੇਮ ਕਰਕੇ ਹੀ ਉਸ ਨੇ ਪਰਮਾਤਮਾ ਨੂੰ ਪਾਇਆ ਹੈ। ਜਦੋਂ ਅਸੀਂ ਉਹਨਾਂ ਦਾ ਜੀਵਨ ਪੜ੍ਹਦੇ ਹਾਂ ਪਤਾ ਲੱਗਦਾ ਹੈ ਕਿ ਜਦੋਂ ਭਗਤ ਧੰਨੇ ਦੇ ਅੰਦਰ ਵੀ ਸੂਖਮ ਜਿਹਾ ਹੰਕਾਰ ਹੋ ਗਿਆ ਵੀ ਮੈਨੂੰ ਤਾਂ ਬੜੀ ਛੇਤੀ ਪ੍ਰਾਪਤੀ ਹੋ ਗਈ, ਰੱਬ ਤਾਂ ਮੇਰੇ ਕੰਮ ਵੀ ਕਰਨ ਲੱਗ ਗਿਆ, ਉਦੋਂ ਪਰਮਾਤਮਾ ਨੇ ਸੋਚਿਆ ਵੀ ਸੂਖਮ ਜਿਹੜਾ ਹੰਕਾਰ ਹੈ ਇਹ ਵੀ ਚੰਗਾ ਨਹੀਂ। ਕਿਹਾ ਭਗਤ ਧੰਨੇ ਇਉਂ ਕਰ, ਨੇਤਰ ਬੰਦ ਕਰਕੇ ਵੇਖ ਜਰਾ। ਜਦੋਂ ਨੇਤਰ ਬੰਦ ਕੀਤੇ ਤੇ ਪਤਾ ਲੱਗਿਆ ਕਿ 11,048 ਜਨਮ ਹੋ ਗਏ ਭਗਤੀ ਕਰਦਿਆਂ ਨੂੰ, ਇਹ ਹੁਣ ਪ੍ਰਾਪਤੀ ਵਾਲਾ ਜਨਮ ਸੀ, ਇਸ ਜਨਮ ਵਿੱਚ ਪ੍ਰਾਪਤੀ ਹੋਣੀ ਸੀ, ਉਹ ਵਿਧੀ ਬਣਨੀ ਸੀ, ਸੋ ਕਿਸੇ ਨਾ ਕਿਸੇ ਵਿਧੀ ਦੇ ਦੁਆਰਾ ਪ੍ਰਾਪਤੀ ਹੋਣੀ ਸੀ। ਸੋ ਇਸ ਵਾਸਤੇ ਕਈ ਵਾਰ ਭਗਤਾਂ ਨੂੰ ਉਹਨਾਂ ਦੀ ਭਾਵਨਾ ਅਨੁਸਾਰ ਪ੍ਰਤੱਖ ਵੀ ਦਰਸ਼ਨ ਹੋ ਜਾਂਦੇ ਹਨ, ਇੱਕ ਅੰਦਰੋਂ ਆਤਮ ਸਰੂਪ ਦੇ ਦਰਸ਼ਨ ਵੀ ਹੋਣੇ, ਉਹ ਵੀ ਸਰੂਪ ਅੰਦਰੋਂ ਵੀ ਸਰੂਪ ਪ੍ਰਗਟ ਹੁੰਦਾ ਹੈ। ਗੁਰਬਾਣੀ ਅੰਦਰ ਵੀ ਸਤਿਗੁਰੂ ਜੀ ਨੇ ਫਰਮਾਇਆ ਹੈ, ਭਗਤ ਸੰਗ ਪ੍ਰਭ ਗੋਸ਼ਟ ਕਰਤ ਤੈ ਹਰਖ ਨਾ ਸੋਗ ਨਾ ਜਨਮ ਨਾ ਮਰਤ। ਇੱਕ ਅਵਸਥਾ ਆਉਂਦੀ ਹੈ ਬ੍ਰਹਮ ਗਿਆਨ ਦੀ ਅਵਸਥਾ, ਤੁਰਿਆ ਅਵਸਥਾ ਹੈ, ਉਸ ਤੋਂ ਉੱਪਰ ਸੁਨ ਸਮਾਧ ਅਨਹਤ ਤਹਿਨਾਤ, ਇੱਥੇ ਵੀ ਸਰੂਪ ਪ੍ਰਗਟ ਹੁੰਦਾ ਹੈ ਪਰਮਾਤਮਾ ਦਾ। ਉੱਥੇ ਫਿਰ ਭਗਤਾਂ ਦੇ ਨਾਲ ਆਪਣੇ ਪਿਆਰਿਆਂ ਨਾਲ ਗੱਲਾਂ ਵੀ ਹੁੰਦੀਆਂ ਹਨ ਆਤਮ ਸਰੂਪ ਦੇ ਵਿੱਚ। ਉਸ ਤੋਂ ਅਗਲਾ ਜੀ ਅਵਸਥਾ ਹੈ ਉਹ ਹੈ ਤੁਰਿਆ ਅਵਸਥਾ, ਸਾਖੀ ਚੇਤਨ ਦੀ ਅਵਸਥਾ, ਬ੍ਰਹਮ ਗਿਆਨ ਦੀ ਅਵਸਥਾ। ਸੋ ਦਸਮ ਦੁਆਰ ਤੋਂ ਉੱਪਰ ਦੀ ਜਿਹੜੀ ਅਵਸਥਾ ਹੈ ਉੱਥੇ ਫਿਰ ਪ੍ਰਭੂ ਭਗਤਾਂ ਦੇ ਨਾਲ ਗੱਲਾਂ ਕਰਨੀਆਂ, ਮਿਲਣਾ, ਇਸ਼ਟ ਦੇਵ ਦਾ ਪ੍ਰਗਟ ਹੋਣਾ, ਸਾਖਿਆਤਕਾਰ ਹੋਣਾ, ਐਸੇ ਕੌਤਕ ਹੁੰਦੇ ਹਨ। ਅੰਦਰੋਂ ਵੀ ਐਸੀ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ ਤੇ ਬਾਹਰੋਂ ਵੀ ਬਖਸ਼ਿਸ਼ ਹੁੰਦੀ ਹੈ। ਹੁਣ ਇਹ ਭਗਤ ਜੀ ਨੇ ਕਿਹੜੀ ਅਵਸਥਾ ਦੀ ਗੱਲ ਕੀਤੀ ਹੈ ਉਹ ਤਾਂ ਹੁਣ ਸਤਿਗੁਰੂ ਹੀ ਜਾਣਦੇ ਹਨ, ਪਰ ਇਹ ਕਿਹਾ ਵੀ ਮਹਾਰਾਜ ਕਾਰਨ ਕੀ ਹੈ ਵੀ ਤੁਸੀਂ ਹੁਣ ਪ੍ਰਗਟ ਤਾਂ ਹੋ ਗਏ ਮੇਰੀ ਪ੍ਰੇਮਾ ਭਗਤੀ ਕਰਕੇ। ਅੱਗੇ ਦੱਸਣਗੇ ਵੀ ਮੈਂ ਬੜੇ ਜਨਮਾਂ ਤੋਂ ਵਿਛੜਿਆ ਹੋਇਆ ਸੀ, ਬੜੇ ਜਨਮ ਹੋ ਗਏ ਮੈਨੂੰ ਭਗਤੀ ਕਰਦਿਆਂ ਨੂੰ, ਇਹ ਜਨਮ ਮੇਰਾ ਲੇਖੇ ਲੱਗ ਗਿਆ, ਤੁਸੀਂ ਮੈਨੂੰ ਪ੍ਰਾਪਤ ਹੋ ਗਏ, ਪਰ ਮੇਰੇ ਨਾਲ ਬੋਲਦੇ ਕਿਉਂ ਨਹੀਂ? ਹੁਣ ਐਸਾ ਕੀ ਕਾਰਨ ਹੈ, ਕਿਉਂ ਨਹੀਂ ਆਪ ਜੀ ਬਚਨ ਕਰਦੇ, ਬੋਲਦੇ ਕਿਉਂ ਨਹੀਂ?
ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ।
ਹੇ ਮਾਧੋ, ਮਾਇਆ ਦੇ ਪਤੀ, ਮਾਇਆ ਦੇ ਮਾਲਕ, ਸਰਬ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ, ਮੈਂ ਬਹੁਤ ਜਨਮਾਂ ਤੋਂ ਵਿਛੜਿਆ ਹੋਇਆ ਸੀ ਤੇ ਬਹੁਤ ਜਨਮਾਂ ਤੋਂ ਮੈਂ ਤੁਹਾਡੀ ਭਗਤੀ ਕਰਦਾ ਆ ਰਿਹਾ ਹਾਂ। ਵਿਛੜ ਗਿਆ, ਵਿਛੜੇ ਤਾਂ ਉਹਦੇ ਬਾਰੇ ਸਤਿਗੁਰੂ ਜੀ ਦਾ ਇੱਕ ਹੋਰ ਵੀ ਪੱਖ ਹੈ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਖ ਜਾਇਓ, ਉਹ ਵੀ ਹੈ। ਪਰ ਇੱਥੇ ਜਿਹੜਾ ਭਾਵ ਹੈ, ਇਹਦੀ ਜਿਹੜੀ ਧੁਨੀ ਹੈ ਸ਼ਬਦ ਦੀ, ਉਹ ਇਹ ਹੈ ਵੀ ਮੈਂ ਬਹੁਤ ਜਨਮਾਂ ਤੋਂ ਵਿਛੜਿਆ ਸੀ, ਤੁਹਾਡੀ ਪ੍ਰਾਪਤੀ ਦੇ ਯਤਨ ਵਿੱਚ ਲੱਗਾ ਹੋਇਆ ਹਾਂ। ਭਾਵ ਕਿ ਬਹੁਤ ਜਨਮਾਂ ਤੋਂ ਮੈਂ ਤੁਹਾਡੀ ਪ੍ਰਾਪਤੀ ਵਾਸਤੇ ਤੁਹਾਡੀ ਭਗਤੀ ਕਰਦਾ ਆ ਰਿਹਾ ਹਾਂ। ਹੁਣ ਇਹ ਮੇਰਾ ਜਿਹੜਾ ਜਨਮ ਹੈ, ਜਿਸ ਜਨਮ ਵਿੱਚ ਮੇਰਾ ਨਾਮ ਰਵਿਦਾਸ ਭਗਤ ਪੈ ਗਿਆ ਹੈ, ਇਹ ਜਨਮ ਮਹਾਰਾਜ ਹੁਣ ਤੁਹਾਡੇ ਲੇਖੇ ਵਿੱਚ ਲੱਗ ਜਾਵੇ, ਇਹ ਜਨਮ ਵਿੱਚ ਮੈਂ ਪ੍ਰਵਾਨ ਹੋ ਜਾਵਾਂ ਤੁਹਾਡੇ ਦਰ ਤੇ, ਦੁਬਾਰਾ ਜਨਮ ਨਾ ਧਾਰਨਾ ਪਵੇ। ਆਓ ਆਪਾਂ ਸਾਰੇ ਮਿਲ ਕੇ ਦੋ ਵਾਰੇ ਪੰਕਤੀਆਂ ਪੜ੍ਹੀਏ, ਸਾਰੇ ਹੀ ਆਪਾਂ ਬੇਨਤੀਆਂ ਕਰੀਏ, ਕਿਉਂਕਿ ਆਪਾਂ ਵੀ ਕਈ ਜਨਮਾਂ ਤੋਂ ਜੁੜੇ ਹੋਏ ਹਾਂ। ਜਿਹੜਾ ਜੁੜਿਆ ਹੋਇਆ ਹੋਵੇ ਪਿਛਲੇ ਜਨਮਾਂ ਤੋਂ, ਉਹੀ ਜੁੜ ਸਕਦਾ ਹੈ, ਨਾਮ ਵੀ ਉਹੀ ਜਪ ਸਕਦਾ ਹੈ ਜਿਹੜਾ ਜਪਦਾ ਆਇਆ ਹੈ। ਪਿਛਲੇ ਜਨਮਾਂ ਤੋਂ ਅਸੀਂ ਜੁੜੇ ਹੋਏ ਹਾਂ ਤਾਂ ਹੀ ਜੁੜਦੇ ਹਾਂ, ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਆ ਕੇ, ਹਰਿਮੰਦਰ ਸਾਹਿਬ ਆ ਕੇ ਨਤਮਸਤਕ ਹੁੰਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰਾਂ ਕਰਦੇ ਹਾਂ, ਸਾਡੇ ਮਨ ਵਿੱਚ ਇਹ ਭਾਵਨਾ ਪ੍ਰਗਟ ਹੁੰਦੀ ਹੈ ਦਰਸ਼ਨ ਕਰਨ ਦੀ, ਕਥਾ ਸੁਣਨ ਦੀ, ਕੀਰਤਨ ਸੁਣਨ ਦੀ, ਗੁਰਧਾਮਾਂ ਦੀ ਯਾਤਰਾ ਕਰਨ ਦੀ, ਉਹ ਸਾਡੇ ਅੰਦਰ ਖਿੱਚ ਪੈਦਾ ਹੁੰਦੀ ਹੈ, ਕਿਉਂਕਿ ਅਸੀਂ ਪਿਛਲੇ ਜਨਮਾਂ ਤੋਂ ਤੁਰੇ ਹੋਏ ਹਾਂ ਇਸ ਮਾਰਗ 'ਤੇ, ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ 'ਤੇ ਮਿਹਰ ਹੋ ਜਾਵੇ, ਇਸ ਜਨਮ ਦੇ ਵਿੱਚ ਹੀ ਪ੍ਰਾਪਤੀ ਹੋ ਜਾਵੇ, ਹੁਣ ਅੱਗੇ ਜਨਮ ਨਾ ਧਾਰਨਾ ਪਵੇ। ਸਾਡੀ ਸਭ ਦੀ ਇਹੀ ਭਾਵਨਾ ਹੈ ਕਿ ਸੰਸਾਰ ਦੇ ਦੁੱਖਾਂ ਤੋਂ ਬਚ ਕੇ ਅਤੇ ਪਰਮ ਸੁੱਖ ਪਰਮ ਆਨੰਦ ਸਾਨੂੰ ਹੁਣ ਮਿਲ ਜਾਵੇ, ਸਾਡੀ ਭਟਕਣਾ ਮੁੱਕ ਜਾਵੇ। ਇਹੀ ਭਗਤ ਰਵਿਦਾਸ ਜੀ ਦੀ ਰਸਨਾ ਦੁਆਰਾ ਉਪਦੇਸ਼ ਹੈ। ਆਓ ਆਪਾਂ ਸਾਰੇ ਸ਼ਬਦ ਇਹ ਪੰਕਤੀਆਂ ਪੜ੍ਹੀਏ, ਪਹਿਲਾਂ ਦਾਸ ਬੋਲੇਗਾ, ਮਗਰ ਆਪ ਸਾਰੀਆਂ ਸੰਗਤਾਂ ਨੇ ਬੋਲਣਾ। ਇਹੋ ਜਨਮ ਤੁਮਾਰੇ ਲੇਖੇ ਮਾਧਵ, ਜਨਮ ਤੁਮਾਰੇ ਲੇਖੇ, ਇਹੋ ਜਨਮ ਤੁਮਾਰੇ ਲੇਖੇ ਮਾਧਵ, ਜਨਮ ਤੁਮਾਰੇ ਲੇਖੇ, ਇਹੋ
ਜਨਮ ਤੁਮਾਰੇ ਲੇਖੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਜਨਮ ਤੁਮਾਰੇ ਬਹੁਤ ਜਨਮ ਵਿਛੜੇ ਥੇ ਮਾਧਵ, ਬਹੁਤ ਜਨਮ ਵਿਛੜੇ ਥੇ ਮਾਧਵ,
ਬਹੁਤ ਜਨਮ ਵਿਛੜੇ ਥੇ ਮਾਧੋ, ਬਹੁਤ ਜਨਮ ਵਿਛੜੇ ਥੇ ਮਾਧੋ,
ਇਹੋ ਜਨਮ ਤੁਮਾਰੇ ਲੇਖੇ ਮਾਧਵ, ਜਨਮ ਤੁਮਾਰੇ ਲੇਖੇ, ਇਹੋ ਜਨਮ ਤੁਮਾਰੇ ਲੇਖੇ।
ਹਾਂਜੀ,
ਕਹਿ ਰਵਿਦਾਸ ਆਸ ਲਗ ਜੀਵਾ, ਚਿਰ ਭਇਓ ਦਰਸ਼ਨ ਦੇਖੇ।
ਭਗਤ ਰਵਿਦਾਸ ਜੀ ਕਥਨ ਕਰਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ, ਮੈਨੂੰ ਆਸਾ ਹੈ ਹੁਣ ਤੁਹਾਡੇ ਦਰਸ਼ਨਾਂ ਦੀ, ਜੋ ਮੇਰੀ ਇੱਛਾ ਹੈ ਹੁਣ ਆਸ ਦੇ ਆਸਰੇ ਹੀ ਮੈਂ ਜਿੰਦਾ ਹਾਂ। ਬਹੁਤ ਸਮਾਂ ਹੋ ਗਿਆ ਤੁਹਾਡੇ ਦਰਸ਼ਨ ਨਹੀਂ ਹੋਏ, ਚਿਰ ਭਇਓ ਦਰਸ਼ਨ ਦੇਖੇ। ਹੁਣ ਚਿਰ ਭਇਓ ਤੋਂ ਭਾਵ ਜੇ ਆਪਾਂ ਬਹੁਤ ਗਹਿਰਾਈ ਵਿੱਚ ਜਾਈਏ, ਪਿੱਛੇ ਜਾਈਏ, ਤੇ ਭਗਤ ਰਵਿਦਾਸ ਦੀ ਉੱਥੇ ਸੋਚ ਹੈ ਜਦੋਂ ਅਸੀਂ ਸਭ ਤੋਂ ਪਹਿਲਾਂ ਵਾਹਿਗੁਰੂ ਤੋਂ ਵਿਛੜੇ ਸਾਂ, ਸਭ ਤੋਂ ਪਹਿਲਾਂ ਜਦੋਂ ਵਿਛੋੜਾ ਹੋਇਆ, ਉਸ ਤੋਂ ਬਾਅਦ ਫਿਰ ਅਸੀਂ ਜੀਵ ਭਾਵ ਦੇ ਵਿੱਚ ਆ ਗਏ, ਅਸੀਂ ਪਰਮ ਆਨੰਦ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਦੇ ਨਾਲੋਂ ਹੀ ਅਸੀਂ ਵਿਛੜੇ ਹਾਂ। ਤੇ ਗੁਰਬਾਣੀ ਵਿੱਚ ਵੀ ਸਤਿਗੁਰੂ ਜੀ ਨੇ ਫਰਮਾਇਆ ਹੈ, ਕਰਮ ਫਿਲਾਸਫੀ ਨੂੰ ਗੁਰਬਾਣੀ ਨੇ ਮੰਨਿਆ ਹੈ, ਪਰ ਬੰਦਗੀ ਦੀ ਅਵਸਥਾ ਵਿੱਚ ਆ ਕੇ ਕਰਮ ਫਿਲਾਸਫੀ ਨੂੰ ਉੱਥੇ ਰੱਦ ਵੀ ਕਰ ਦਿੱਤਾ ਹੈ। ਤੇ ਸਤਿਗੁਰੂ ਜੀ ਨੇ ਫਰਮਾਇਆ ਹੈ, ਕਰਮ ਬੱਧ ਤੁਮ ਜੀਉ ਕਹਿਤ ਹੋ, ਕਰਮ ਕਿਨ ਜੀਉ ਦੀਨ ਰੇ। ਵੀ ਜੇ ਤੁਸੀਂ ਕਰਮਾਂ ਨੂੰ ਹੀ ਵੱਡਾ ਮੰਨਦੇ ਹੋ, ਕਰਮਾਂ ਦੇ ਬੰਧਨ ਵਿੱਚ ਹੀ ਜੀਵ ਹੈ, ਤੇ ਫਿਰ ਇਹ ਦੱਸੋ ਵੀ ਸਭ ਤੋਂ ਪਹਿਲਾਂ ਜਦੋਂ ਇਹਦਾ ਵਾਹਿਗੁਰੂ ਦੇ ਨਾਲੋਂ ਵਿਛੋੜਾ ਹੋਇਆ, ਇਹ ਜੀਵ ਬਣਿਆ ਕਿਹੜੇ ਕਰਮ ਕਰਕੇ ਬਣਿਆ? ਸਭ ਤੋਂ ਪਹਿਲਾਂ ਉਹ ਸਮੇਂ ਦਾ ਕੋਈ ਪਤਾ ਹੀ ਨਹੀਂ ਹੈ, ਕੋਈ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਵੀ ਉਦੋਂ ਫਿਰ ਇਹ ਕਿਹੜੇ ਕਰਮ ਕਰਕੇ ਜੀਵ ਬਣਿਆ। ਇਸ ਕਰਕੇ ਉਹਦਾ ਉੱਤਰ ਸਤਿਗੁਰੂ ਜੀ ਨੇ ਦਿੱਤਾ ਹੈ, ਹੁਕਮੀ ਹੋਣ ਆਕਾਰ। ਉਹ ਅਕਾਲ ਪੁਰਖ ਦੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਡੇ ਸਾਰੇ ਜੀਵਾਂ ਦੇ ਆਕਾਰ ਬਣ ਗਏ। ਤੇ ਹੁਕਮ ਕਿਹੋ ਜਿਹਾ ਹੈ? ਹੁਕਮ ਨਾ ਕਹਿਆ ਜਾਈ। ਉਹ ਹੁਕਮ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਉਹ ਕਹਿਣ ਤੋਂ ਪਰੇ ਦੀ ਗੱਲ ਹੈ। ਉਹ ਹੋਇਆ ਸਭ ਕੁਝ ਉਹਦੇ ਹੁਕਮ ਦੇ ਵਿੱਚ ਹੈ, ਫਿਰ ਉਸਦੇ ਹੁਕਮ ਦੇ ਵਿੱਚ ਹੀ ਕੋਈ ਦੂਰ ਜਾਂਦਾ ਗਿਆ ਆਪੋ ਆਪਣੇ ਕਰਮਾਂ ਅਨੁਸਾਰ, ਕੋਈ ਨੇੜੇ ਚਲਾ ਗਿਆ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਚਲੋ ਵਿਚਾਰ ਹੁਣ ਭਗਤ ਰਵਿਦਾਸ ਜੀ ਦੀ ਜੋ ਧੁਨੀ ਹੈ ਇਹ ਸ਼ਬਦ ਦੀ, ਬਹੁਤ ਡੂੰਘੀ ਜੋ ਧੁਨੀ ਹੈ, ਜੋ ਆਵਾਜ਼ ਹੈ, ਉਹ ਹੈ ਵੀ ਚਿਰ ਭਇਓ ਦਰਸ਼ਨ ਦੇ ਕੇ। ਬਹੁਤ ਚਿਰ ਹੋ ਗਿਆ, ਉਦੋਂ ਮੇਲ ਹੋਇਆ ਸੀ, ਉਦੋਂ ਵਿਛੜੇ ਸੀ ਜਦੋਂ, ਪਰ ਮਹਾਰਾਜ ਹੁਣ ਨਹੀਂ ਰਿਹਾ ਜਾਂਦਾ। ਦਰਸ਼ਨ ਮੰਗੋ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਤੁਹਾਡੀ ਸੇਵਾ ਕਰਕੇ ਕਿਹਦਾ ਕਿਹਦਾ ਭਲਾ ਨਹੀਂ ਹੋਇਆ, ਉਧਾਰ ਨਹੀਂ ਹੋਇਆ। ਇਸ ਕਰਕੇ ਹੁਣ ਇਸ ਜਨਮ ਦੇ ਵਿੱਚ ਮੈਨੂੰ ਦਰਸ਼ਨ ਦੇ ਦਿਓ, ਇਹ ਜਨਮ ਮੇਰਾ ਲੇਖੇ ਵਿੱਚ ਲੱਗ ਜਾਏ। ਇਹ ਪਾਵਨ ਪਵਿੱਤਰ ਉਪਦੇਸ਼ ਅੱਜ ਆਪਾਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਭਗਤ ਰਵਿਦਾਸ ਜੀ ਦੀ ਰਸਨਾ ਦੇ ਦੁਆਰਾ ਬਖਸ਼ਿਸ਼ ਕੀਤਾ ਹੈ। ਸੋ ਕੱਲ੍ਹ ਦੀ ਹਾਜ਼ਰੀ ਵਿੱਚ ਜਿਸ ਤਰ੍ਹਾਂ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਨਗੇ, ਜੋ ਸਤਿਗੁਰੂ ਨੇ ਤੁੱਛ ਬੁੱਧੀ ਬਖਸ਼ਿਸ਼ ਕੀਤੀ, ਉਸ ਅਨੁਸਾਰ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਾਂਗੇ, ਭੁੱਲਾਂ ਗਲਤੀਆਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ।
ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਕਹਿ ਰਵਿਦਾਸ ਆਸ ਰਵ ਜੀਓ, ਚਿਰ ਭਇਓ ਦਰਸ਼ਨ ਦੇ ਵਾਹਿਗੁਰੂ ਜੀ ਕਾ ਖਾਲਸਾ।